सन्मान योग गुरु रूप सत्संग जीओ वाहेगुरु जी का खालसा वाहेगुरु जी की फतेह। महान संत भाई साहिब भाई वीर सिंह जी, महान लिखारी जिन्हां ने साहिब श्री गुरु नानक देव पातशाह जी दे संबंध विच श्री गुरु नानक चमत्कार पुस्तक विच जो गुरु नानक देव पातशाह जी दे इतिहास विच कुछ ऐसियां चलकियां साखी रूप अंदर कलमबंद कीतियां हन, उन्हां नूं स्रोतियां दी सेवा विच आवाज राही पहुंचाउण दी इह नमाणी कोशिश कर रहे हैं। साहिब श्री गुरु नानक देव पातशाह जी अर्शी नूर सुल्तानपुरे किवें पुजदे ने, हाड़ी दा फसल वड्या ते गाया जा के घरी अपड़ चुका सी, तूड़ियां दे मूसल बज चुके सन, सूरज देवता दी कहर दी तपश बारां पठ तपा रही सी, पानी धरती तो सुक रहे सन के अचानक पुरे दी हवा वग पई ते दो त्रै दिन कटा मिट्टी उड़न मगरों कालियां कटा दे दर्शन होए, किणमिण होण लगी, बिजली लिशकी गड़गज पई, मी मोले तार हो लथा, सारे जल थल हो गया, ठंड पै गई ते पहर कु मगरों बरखा खड़ो गई, ठंडी हवा वग रही है, अखी सुख कलेजे ठंड पै रही है। इस वेले एक पुराने ते कणे वण हेठां पलंग डिठा उत्ते पिड़ियां दार खेस विछया है ते राय पोए दी तलवंडी दे तप्पे दा मालक राय बुलार बैठा है। एक दास कोल है जिसने दूरों तक के आख्या, राय जी जय रामदास जी आ रहे जापदे हैं। राय बुलार पला होया काई चौंकी विछा दे, नौकर ने एक सोहनी चौंकी डाह दित्ती, इन्ने नूं जय रामदास जी आ गए ते आपो दे अदब अदाब आदर भाव करके बैठ गए। राय जी ने हुण सहज नाल आख्या, भाई जय रामदास, असां तुसां नूं खेचल पाई पर ए नूर वाले नानक पारों पाई है, नानक नाल भला वरताओ नहीं हुंदा, ਉਹ ਅਸਾਂ ਭਾਣੇ ਤਾਂ ਪਰਮੇਸ਼ਰ ਹੈ ਪਰ ਸਾਡਾ ਕਾਲੂ ਖੁਣਸਦਾ ਹੈ, ਜੋ ਉਹ ਦੁਨੀਆਦਾਰ ਕਿਉਂ ਨਹੀਂ, ਤੁਸੀਂ ਦੱਸੋ ਤੋ ਸਾਡੀ ਸਾਕਾਦਾਰੀ ਹੋਈ ਨੂੰ ਵੀ ਹੁਣ ਕੁਛ ਚਿਰ ਹੋ ਗਿਆ ਹੈ ਤੇ ਐਤਕੀ ਤੁਸੀਂ ਹਾੜੀ ਦੇ ਸਾਰੇ ਦਿਓ ਇੱਥੇ ਹੀ ਕੱਟੇ ਹਨ, ਤੋ ਸਾਡਾ ਨਾਨਕ ਪਾਰੋਂ ਕਿਵੇਂ ਖਿਆਲ ਹੈ। ਜੈ ਰਾਮਦਾਸ ਕਹਿਣ ਲੱਗੇ, ਰਾਏ ਜੀ ਅਸੀਂ ਖੱਤਰੀ ਲੋਕ माया दे ही प्यारे हो रहे हैं, साडे नैन उपर वार नहीं वेखते, पर तो साडी दया है, नानक देव दे लक्षण डाढे चानने वाले हैं, कोई त्रिशना छड के वेखे ता फिर नूर ही नूर है नानक। भाईया जी ने बड़ी छोटी उम्रे मल्लो मल्ली व्याह भी दिता, उन्हां दा दिल दुनियादारी वल्ले है, नानक देव निरा रब्बी नूर है। मैं तां इन्हां दिनां विच डाढा अमन्ना पा लिया है जो नानक रब दे रंग रत्ता है। राय बुलार, साई तुसां दा भला करे, फिर जद तुसां इह रमज पाई है तां कोई उपराला लोड़िए जो खुदाए दा प्यारा औखा ना पावे। जय राम, जिवें तुसां जी दी रजाए होवे। बुलार, असां आपणी पारों तां कणा जोर लाया है, कालू नूं समझाया भी है, नानक कोई जान नुकसान करे ता असी भर के खुश हां, पर घर विच अठे पैर दी रड़खेड नूं असी किवें मेटिए, इह हुण असां थी जर नहीं हुंदा कि रब रत्ते नूं साडे तप्पे विच तसीहा मिले। बहु सोच के इहो फुरिया है कि नानक घर तों दुरेडा जावे, जे चित आखसू ता कुछ किरत करे, ना आखसू ता आपणे रंग रवे। माया उस जोगी इस खजाने बहुतेरी है। जय राम, ਤੁਸਾਂ ਸੱਤ ਆਖਿਆ ਹੈ। ਹੁਣ ਜੇ ਤੁਸਾਂ ਦੀ ਰਜਾਈ ਹੈ ਜੋ ਮੈਂ ਸੁਲਤਾਨਪੁਰੇ ਆਪਣੇ ਕੋਲ ਲੈ ਜਾਵਾਂ ਤਾਂ ਮੈਂ ਮਨੋ ਦਿਲੋਂ ਰਾਜ਼ੀ ਹਾਂ, ਤੁਸੀਂ ਖੁਸ਼ੀ ਦੇਵੋ। ਰਾਏ ਖੁਸ਼ੀ ਹੈ, ਜੈ ਰਾਮ। ਜੋ ਨਾਨਕ ਆਪਣੇ ਰੰਗ ਰਵੇ ਤਿਸ ਨੂੰ ਖੇਚਲ ਨਾ ਹੋਵੇ। ਤੁਸੀਂ ਲੈ ਜਾਓ ਤਾਂ ਭਲਾ ਹੈ, ਕਿਉਂ ਜੋ ਤੁਸਾਂ ਉਸ ਦਾ ਭੇਤ ਪਾਇਆ ਹੈ। ਅਸਾਂ ਸੁਣਿਆ ਹੈ ਜੋ ਬੇਟੀ ਨਾਨਕੀ ਨੇ ਜਨਮ ਤੋਂ ਹੀ ਭਰਾ ਨੂੰ ਪਛਾਣਿਆ ਹੈ ਤੇ ਨੂਰ ਕਰਕੇ ਜਾਂਦਾ ਹੈ। ਸਿਰ ਫੇਰ ਕੇ ਤੇ ਹੱਥ ਤੇ ਹੱਥ ਧਰ ਕੇ ਅਸਲ ਵਿੱਚ ਰੱਬ ਦੇ ਭੇਜੇ ਹੋਏ ਨੂੰ ਕੋਈ ਨਹੀਂ ਸਜਾਣਦਾ ਤੇ ਉਹ ਆਪ ਭੋਲੇ ਪਾ ਰਹਿੰਦਾ ਹੈ। ਸੋਹਣਾ ਨਾਨਕ ਤਾਂ ਆਪਣੇ ਅਸਲੇ ਨੂੰ ਸਜਾਣਦਾ ਹੈ ਪਰ ਮਾਪੇ ਨਹੀਂ ਸਜਾਣਦੇ। ਮੋਹ ਮਾਇਆ ਕੁਛ ਡਾਢਾ ਪੜਦਾ ਹੈ। ਸੱਚਮੁੱਚ ਹੈ ਹੀ ਫਕੀਰ ਨੂੰ ਸਿਆਂਦਣਾ ਔਖਾ। ਨਾਨਕ ਨੂੰ ਵੇਦੀ ਤਾਂ ਦੀਵਾਨਾ ਆਖਦੇ ਹਾਂ ਪਰ ਅਸਾਂ ਨੇ ਤਾਂ ਸਹੀ ਪਛਾਤਾ ਹੈ ਜੋ ਪੈਗੰਬਰ ਹੈ। ਤੁਸੀਂ ਵੀ ਸਮਝਾਤਾ ਹੈ ਜੋ ਨਾਨਕ ਪੂਰਨ ਪੁਰਖ ਹੈ। ਜੈ ਰਾਮ ਗੱਲ ਟੁੱਕ ਕੇ ਜੀ ਮੈਂ ਤਾਂ ਨਿਰਾ ਨੂਰ ਸਮਝਾਤਾ ਹੈ। ਰਾਏ ਬੁਲਾਰ ਭਲਾ ਹੋਇਆ ਤਾਂ ਹੁਣ ਘਰਦਿਆਂ ਤੇ ਨੇੜੇ ਦਿਆਂ ਵਿੱਚੋਂ ਰੱਬ ਨੇ ਤ੍ਰਿਆਂ ਦੇ ਨੇਤਰ ਖੋਲ੍ਹੇ ਹਨ ਪਰ ਤੁਹਾਨੂੰ ਪਤਾ ਹੈ ਕਿ ਓਪਰਿਆਂ ਦਾ ਕੀ ਹਾਲ ਹੈ। ਇੱਕ ਇੱਥੇ ਡੂਮ ਹੈ, ਮਾਂ ਉਸ ਨੂੰ ਮਰ ਜਾਣਾ ਆਖਦੀ ਹੁੰਦੀ ਸੀ। ਉਸ ਦੇ ਕਈ ਪੁੱਤ ਮੋਏ ਸੀ, ਇਸ ਨੂੰ ਵੀ ਉਹ ਆਖਦੀ ਸੀ ਤ੍ਰੀਮਤਾਂ ਦੇ ਪਰਮ ਹੰਨਾ ਕਿ ਮੈਂ ਆਪੇ ਮਰ ਜਾਣਾ ਆਖੀ ਜਾਵਾਂ ਤਾਂ ਮੌਤ ਦਾ ਫਰਿਸ਼ਤਾ ਇਸ ਨੂੰ ਨਾ ਮਾਰੇਗਾ। ਉਹ ਨਾਨਕ ਦੀ ਸੰਗਤ ਬਹਿ ਕੇ ਰੱਬੀ ਇਲਹਾਨ ਕੀਰਤਨ ਕਰਦਾ ਹੈ। ਨਾਨਕ ਉਸ ਨੂੰ ਮਰਦਾਨਾ ਆਖਦਾ ਹੈ। ਜੋ ਤੈਨੂੰ ਮੈਂ ਮਰਦਾਂ ਦਾ ਮਰਦ ਬਣਾ ਦਿੱਤਾ ਹੈ। ਅਸੀਂ ਵੀ ਉਸ ਦਾ ਰਾਗ ਸੁਣ ਕੇ ਖੁਸ਼ ਹੁੰਦੇ ਹਾਂ। ਫੇਰ ਉਸ ਮਰ ਜਾਣੇ ਦਾ ਹਾਫਜ਼ਾ ਐਸਾ ਹੈ ਜੋ ਨਾਨਕ ਦੇ ਮੂੰਹ ਨਿਕਲੇ ਤਾੜ ਕੰਠ ਕਰ ਲੈਂਦਾ ਹੈ। ਪਿਆਰ ਇੰਨਾ ਕਰਦਾ ਹੈ ਕਿ ਨੇੜੇ ਤੇੜੇ ਹੀ ਘੁੰਮਦਾ ਰਹਿੰਦਾ ਹੈ। ਨਾਨਕ ਰਾਤਾਂ ਘਰ ਕਦੇ ਹੀ ਗੁਜ਼ਾਰਦਾ ਹੈ। ਜੇ ਘਰ ਰਹੇ ਤਾਂ ਤੀਜੇ ਪੈਰ ਤੋਂ ਪਹਿਲਾਂ ਹੀ ਜੰਗਲ ਜਾ ਬੈਠਦਾ ਹੈ। ਮਰਦਾਨਾ ਉਸ ਵੇਲੇ ਉਹ ਸੁਰਾਂ ਲਾਉਂਦਾ ਹੈ ਜੋ ਸਾਰੇ ਵਣ ਖੁਦਾ ਖੁਦਾ ਗੂੰਜ ਉੱਠਦੇ ਹਨ। ਕੋਈ ਕੀ ਜਾਣੇ ਪੁਰਾਣਾ ਹੈ ਕਿ ਨਵਾਂ ਪਰ ਅਸਾਂ ਤੇ ਨਾਨਕ ਤੋਂ ਹੀ ਸੁਣਿਆ ਹੈ। ਆਸਾ ਉਸ ਨੂੰ ਆਖਦੇ ਹਨ ਆਪ। ਉਹ ਰਾਗ ਡਾਢਾ ਦਿਲ ਖਿੱਚਦਾ ਹੈ। ਫਿਰ ਦਿਹਾੜੀ ਨਾਨਕ ਖੇਤਾਂ ਜੂਹਾਂ ਵਿੱਚ ਜਾ ਟਿਕਦਾ ਹੈ। ਓਪਰੇ ਲੋਕ ਕਈ ਹਿੰਦੂ ਕਈ ਮੁਸਲਮਾਨ ਜਾ ਨਾਨਕ ਨੂੰ ਸਿਰ ਝੁਕਾਉਂਦੇ ਹਨ। ਵਾਕ ਸੁਣ ਕੇ ਬਹੁਤੇ ਲੋਕ ਰੱਬ ਰੱਬ ਕਹਿਣ ਲੱਗ ਪਏ ਹਨ। ਕਈ ਸਾਧੂ ਫਕੀਰ ਵੀ ਅਸਾਂ ਸੁਣੇ ਹਨ ਜੋ ਆ ਕੇ ਅਦਬ ਅਦਾਬ ਕਰਦੇ ਤੇ ਸੁਖੀ ਹੁੰਦੇ ਹਨ। ਜੋਤਸ਼ੀ ਪਾਂਧਾ ਕਾਜ਼ੀ ਮੁੱਲਾ ਵੈਦ ਜੋ ਜੋ ਨਾਨਕ ਨੂੰ ਸਿਖਾਉਣ ਪੜਾਉਣ ਜਾਂ ਰਾਜ਼ੀ ਕਰਨ ਆਏ ਸਾਰੇ ਹੁਣ ਨਾਨਕ ਲੰਘੇ ਤਾਂ ਸੀਸ ਨਵਾਉਂਦੇ ਹਨ। ਸੋ ਮੇਰੇ ਰਾਜ ਵਿੱਚ ਇੱਕ ਅੰਮ੍ਰਿਤ ਫਲ ਦਾ ਬੂਟਾ ਉੱਗਿਆ ਹੈ ਪਰ ਘਰ ਦੇ ਨਿੱਕੀ ਨਿੱਕੀ ਗੱਲੇ ਉਸ ਨੂੰ ਤਾਓ ਦੱਸਦੇ ਹਨ। ਹਰ ਘੜੀ ਦੁਨੀਆਦਾਰੀ ਦੀ ਆਸ ਰੱਖਦੇ ਜੰਜਾਲ ਵਿੱਚ ਫਸਾਉਣ ਦੇ ਉਪਰਾਲੇ ਕਰਦੇ ਹਨ ਤੇ ਸੋਹਣਾ ਨਾਨਕ ਦਿਲਗੀਰੀਆਂ ਖਾਂਦਾ ਹੈ। ਸੋ ਹੁਣ ਜੇ ਤੁਸਾਂ ਅਸਾਂ ਉਸ ਨੂੰ ਸਹੀ ਕਰ ਸਮਝਾਤਾ ਹੈ ਤਾਂ ਉਸ ਦੇ ਦਿਲ ਨੂੰ ਆਪਣੇ ਰੰਗ ਰੰਗੇ ਰਹਿਣ ਦੇਣਾ ਚਾਹੀਏ। ਇਹ ਗੱਲ ਇੱਥੇ ਨਹੀਂ ਹੋ ਸਕਦੀ। ਤੁਸੀਂ ਸੁਲਤਾਨਪੁਰ ਲੈ ਜਾਓ ਤਾਂ ਇਹ ਗੱਲ ਸਿਰੇ ਚੜੇਗੀ। ਮਾਇਆ ਇੱਥੇ ਉਹਨਾਂ ਜੋਗੀ ਬਹੁਤ ਹੈ ਪਰ ਨਿਰੀ ਮਾਇਆ ਨਾਲ ਤਸੀਹਾ ਨਹੀਂ ਹਟਦਾ। ਜੈ ਰਾਮ ਪਾਤਸ਼ਾਹ ਜੋ ਰਜਾਏ ਆਪ ਦੀ ਮੈਂ ਯਤਨ ਲਾਵਾਂਗਾ। ਮੇਰੇ ਪਾਸ ਰਹਿਣ ਤਾਂ ਮੇਰੇ ਤਨ ਭਾਗ ਤੇ ਉਹਨਾਂ ਦੀ ਭੈਣ ਦੀ ਖੁਸ਼ੀ ਅਮਿਤ ਪਰ ਜ਼ਰਾ ਸਮਾਂ ਲੱਗੇਗਾ। ਭਾਵੇਂ ਭਾਈਆ ਕਾਲੂ ਜੀ ਆਪ ਦੇ ਧਨ ਨਾਲ ਪਲਦੇ ਹਨ ਪਰ ਖੱਤਰੀਆਂ ਨੂੰ ਕਿਰਤ ਕੀਤੇ ਬਿਨਾਂ ਲਿਆਂ ਲਾਜ ਆਉਂਦੀ ਹੈ। ਸੋ ਭਾਈਆ ਜੀ ਨੂੰ ਇਹ ਮਨਾਵਾਂਗਾ ਜੋ ਸੁਲਤਾਨਪੁਰੇ ਨਾਨਕ ਦੇਵ ਜੀ ਲਈ ਕਿਰਤ ਦਾ ਉਪਰਾਲਾ ਹੁਣ ਮੈਂ ਕਰਾਂ। ਜਦੋਂ ਮੈਂ ਕਰ ਲੈ ਸਾਂ ਤਦੋਂ ਤੁਸਾਂ ਮੇਰੇ ਸੱਦੇ ਉੱਪਰ ਟੋਰ ਦੇਵਿਆ ਜੇ। ਫਿਰ ਆਸ ਪੈਂਦੀ ਹੈ ਕਿ ਟੋਰ ਦੇਣਗੇ। ਸੋ ਹੁਣ ਮੈਂ ਪਹਿਲੋਂ ਜਾ ਕੇ ਨਵਾਬ ਦੌਲਤ ਖਾਂ ਦੇ ਕੋਲ ਗੱਲ ਕਰਾਂਗਾ। ਜੇ ਕੋਈ ਕਾਰ ਹੋਵੇਗੀ ਤੇ ਕਿਤੇ ਕੋਈ ਥਾਂ ਦਿਸੀ ਤੇ ਨਹੁੰ ਅੜਦਾ ਨਜ਼ਰ ਆਇਆ ਤਾਂ ਸੱਦ ਲੈ ਸਾਂ। ਰਾਏ ਬੁਲਾਰ, ਜੈ ਰਾਮ ਪੁੱਤਰ, ਤੂੰ ਪੜ੍ਹੀ ਬੁੱਧ ਵਾਲਾ ਹੈ, ਤੈਨੂੰ ਵਾਹਵਾ ਗੱਲ ਫੁਰੀ ਹੈ, ਜੇ ਲੋੜ ਪਵੇ ਤਾਂ ਨਵਾਬ ਨੂੰ ਅਸਾਂ ਵੱਲੋਂ ਬਿਨਾਂ ਸ਼ੱਕ ਆਖ ਦੇਣਾ। ਜੈ ਰਾਮ ਭਲਾ ਜੀ। ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਆਪੋ ਵਿੱਚ ਪਿਆਰ ਸਤਿਕਾਰ ਨਾਲ ਵਿਦਾ ਹੋ ਕੇ ਜੈ ਰਾਮ ਘਰ ਆਇਆ। ਖਰੇ ਸੌਦੇ ਵਾਲਾ ਮਾਮਲਾ ਅਜੇ ਸੱਜਰਾ ਹੀ ਸੀ, ਜੈ ਰਾਮ ਨੇ ਆਪਣੇ ਸਹੁਰੇ ਨੂੰ ਸਮਝਾਇਆ। ਕਾਲੂ ਅੱਗੇ ਹੀ ਨਿਰਾਸ਼ ਹੋ ਰਿਹਾ ਸੀ ਕਿ ਪੁੱਤਰ ਕਮਲਿਆਂ ਵਾਲੇ ਕੰਮ ਕਰਦਾ ਹੈ, ਨਿਕੰਮਿਆਂ ਵਾਂਗੂ ਫਿਰਦਾ ਹੈ, ਡੂਮਾਂ ਤੇ ਸਾਧਾਂ ਫਕੀਰਾਂ ਦੀ ਮਜਲਿਸ ਲਾਉਂਦਾ ਹੈ, ਗਾਉਂਦਾ ਹੈ ਜਾਂ ਗਾਉਂਦਿਆਂ ਨੂੰ ਸੁਣਦਾ ਹੈ, ਅਸਮਾਨ ਵੱਲ ਤੱਕਦਾ ਹੈ ਜਾਂ ਬਣਾਂ ਵੱਲ ਵੇਂਦਾ ਹੈ। ਪੌਣ, ਪਾਣੀ, ਅਗਨੀ, ਚੰਦ, ਸੂਰਜ, ਬਿਜਲੀ, ਮੀਂਹ ਤੱਕ ਤੱਕ ਬੌਰਾਨਾ ਹੋ ਪੈਂਦਾ ਹੈ। ਘਰ ਦਾ ਕੰਮ ਨਹੀਂ ਕਰਦਾ, ਟੱਬਰ ਨਹੀਂ ਸੰਭਾਲਦਾ, ਕਿਰਤ ਨਹੀਂ ਕਰਦਾ, ਪਿਓ ਦਾ ਹੱਥ ਨਹੀਂ ਵਟਾਉਂਦਾ। ਦੇਖੋ, ਜੇ ਵਿਦੇਸ਼ ਜਾ ਕੇ ਕਿਸੇ ਕਾਰੇ ਲੱਗ ਜਾਏ ਤਾਂ ਭਲਾ ਹੈ। ਸੋ ਕਾਲੂ ਨੇ ਆਗਿਆ ਦੇ ਦਿੱਤੀ ਤੇ ਜੈ ਰਾਮ ਨੇ ਸੁਲਤਾਨਪੁਰ ਅੱਪੜ ਕੇ ਆਪਣੇ ਨਵਾਬ ਨਾਲ ਗੱਲ ਜਾ ਕੀਤੀ। ਨਵਾਬ ਦੇ ਪਾਸ ਉਸ ਵੇਲੇ ਮੋਦੀਖਾਨੇ ਵਿੱਚ ਥਾਂ ਖਾਲੀ ਸੀ। ਇੱਕ ਭਲੇ ਤੇ ਵਿਦਵਾਨ ਪੁਰਖ ਦੀ ਲੋੜ ਸੀ, ਸੋ ਉਸਨੇ ਆਖ ਦਿੱਤਾ ਕਿ ਹਾਂ, ਨਾਨਕ ਨੂੰ ਬੁਲਾਓ ਜੋ ਅਸੀਂ ਦੇਖੀਏ। ਜੇ ਸਾਡੇ ਗਾਉਂ ਦਾ ਕਾਰਦਾਰ ਅਸਾਂ ਡਿੱਠਾ ਤਾਂ ਮੋਦੀਖਾਨੇ ਦਾ ਮੋਦੀ ਰੱਖ ਲਵਾਂਗੇ। ਘਰ ਆ ਕੇ ਜੈ ਰਾਮ ਨੇ ਚਿੱਠੀ ਲਿਖੀ ਜੋ ਸ੍ਰੀ ਨਾਨਕ ਜੀ ਸੁਲਤਾਨਪੁਰ ਆ ਜਾਣ। ਚਿੱਠੀ ਪੜ੍ਹ ਕੇ ਜਗਤ ਦਾਤਾ ਜੀ ਆਪਣੇ ਸਾਰਿਆਂ ਤੋਂ ਵਿਦਾ ਹੋ ਕੇ ਸੁਲਤਾਨਪੁਰ ਨੂੰ ਟੁਰੇ। ਘਰਦਿਆਂ ਨੇ ਸ਼ੁਕਰ ਕੀਤਾ ਜੋ ਨਾਨਕ ਖੁਸ਼ੀ ਨਾਲ ਕਿਰਤ ਲਈ ਤੁਰਿਆ ਹੈ। ਕੀ ਜਾਣੀਏ ਜੋ ਉੱਥੇ ਜਾ ਕੇ ਕਾਰੇ ਲੱਗ ਪਵੇ। ਇਹਨਾਂ ਦਿਨਾਂ ਵਿੱਚ ਨਵੀਂ ਗੱਲ ਇਹ ਹੋਈ ਸੀ ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਦੀ ਮੁੰਦਰੀ ਤੇ ਪਿੱਤਲ ਦਾ ਗੜਵਾ ਕਿਸੇ ਲੋੜਵੰਦ ਸਵਾਲੀ ਨੂੰ ਦੇ ਦਿੱਤਾ ਸੀ, ਜਿਸ ਤੇ ਘਰ ਵਾਲੇ ਬੜਾ ਖੁਣਸ ਰਹੇ ਸਨ। ਇਸ ਕਰਕੇ ਉਹਨਾਂ ਨੂੰ ਸੁਲਤਾਨਪੁਰ ਤੋਰਨਾ ਬਹੁਤ ਛੇਤੀ ਸੁਖਾ ਗਿਆ। ਰਾਏ ਬੁਲਾਰ ਨੇ ਸ਼ੁਕਰ ਕੀਤਾ ਜੋ ਉੱਚੇ ਦਿਲ ਵਾਲਾ ਰੱਬੀ ਰੰਗ ਰੱਤਾ ਖੁੱਲਾਂ ਦੇ ਘਰ ਆ ਗਿਆ। ਉਹਦੇ ਸੋਹਣੇ ਮਨ ਨੂੰ ਉਦਾਸੀਆਂ ਤੇ ਚੋਟਾਂ ਤੋਂ ਬਹੁਤ ਆਰਾਮ ਮਿਲਿਆ, ਪਰ ਗੁਰੂ ਜੀ ਦੇ ਆਪਣੇ ਸਤ ਸੰਗੀ ਉਦਾਸ ਸਨ ਜੋ ਪਿਆਰਾ ਵਿਛੜ ਚੱਲਿਆ ਹੈ। ਘਰਵਾਲੀ ਨੇ ਤਾਂ ਬਹੁਤ ਵੈਰਾਗ ਕੀਤਾ। ਆਪ ਨੇ ਸਮਝਾਇਆ ਕਿ ਅਸੀਂ ਇੱਥੇ ਵੀ ਉਦਾਸ ਰਹਿੰਦੇ ਹਾਂ, ਘਰ ਕੀ ਸਵਾਰਦੇ ਸਾਂ, ਤੇਰੇ ਲਈ ਜੇ ਇਹ ਘਰ ਰਹੇ ਤੇ ਇਹ ਪਰਦੇਸ ਗਏ। ਪਰ ਉਸ ਸਤਵੰਤੀ ਨੇ ਆਖਿਆ, ਜੇ ਤੁਸੀਂ ਘਰ ਬੈਠੇ ਹੁੰਦੇ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਆਹੀ। ਜੀ ਇਹ ਸੰਸਾਰ ਮੇਰੇ ਕਿਤੇ ਕੰਮ ਨਾਹੀਂ। ਤਦ ਮਿਹਰਬਾਨ ਹੋ ਕੇ ਆਪਨੇ ਅਸੀਸ ਦਿੱਤੀ, ਚਿੰਤਾ ਕਿਛ ਨਾ ਕਰ, ਦਿਨ ਦਿਨ ਤੇਰੀ ਪਾਤਸ਼ਾਹੀ ਹੋਵੇਗੀ। ਇਸ ਪਰ ਵੀ ਉਹਨਾਂ ਦੇ ਨਾਲ ਚੱਲਣ ਵਾਸਤੇ ਬੇਨਤੀ ਕੀਤੀ ਤਾਂ ਆਪ ਨੇ ਕਿਹਾ, ਪਰਮੇਸ਼ਰ ਕੀ ਏ, ਹੁਣ ਤਾਂ ਮੈਂ ਜਾਂਦਾ ਹਾਂ, ਜੇ ਮੇਰੇ ਰੁਜ਼ਗਾਰ ਦੀ ਕਾਈ ਬਣਸੀ ਤਾਂ ਸਦਾਏ ਲੈ ਸਾਂ। ਫਿਰ ਉਹ ਚੁੱਪ ਰਹੀ। ਇਸ ਤਰ੍ਹਾਂ ਹੁਣ ਰੱਬ ਦੇ ਰੰਗ ਰੱਤੀ ਗੁਰੂ ਜੋਤ ਗਰੀਬੀ ਜਾਮੇ ਵਿੱਚ ਵਿਚਰਦੀ ਤੇ ਜਗਤ ਦੇ ਹਨੇਰੇ ਮਨਾਂ ਵਾਲੇ ਮਨੁੱਖਾਂ ਵਿੱਚ ਉਹਨਾਂ ਦੀਆਂ ਅਕਲਾਂ ਫਿਕਰਾਂ ਵਿੱਚ ਮਾਨੋ ਭੁੱਲਦੀ ਨਜ਼ਰ ਪੈ ਰਹੀ ਰੱਬੀ ਜੋਤ ਘਰ ਛੱਡ ਕੇ ਟੁਰੀ। ਉਹਨਾਂ ਜਾਤਾ ਉਹਨਾਂ ਦਾ ਮਨੋਰਥ ਸਿਰੇ ਚੜੇਗਾ, ਪਰ ਰੱਬ ਜਾਣਦਾ ਹੈ ਕਿ ਉਹ ਆਪਣੇ ਮਿੱਠੇ ਬੰਦੇ ਨੂੰ ਕਿੱਧਰ ਲੈ ਚੱਲਿਆ ਤੇ ਕਿਸ ਕੰਮ ਲਈ ਲੈ ਚੱਲਿਆ। ਜਦੋਂ ਗੁਰੂ ਜੀ ਤਲਵੰਡੀ ਤੋਂ ਵਿਦਾ ਹੋਣ ਲੱਗੇ ਤਾਂ ਰਾਏ ਬੁਲਾਰ ਨੇ ਉਹਨਾਂ ਦੀ ਵਿਦਾਇਗੀ ਵਿੱਚ ਜ਼ਿਆਫਤ ਦਿੱਤੀ, ਜਿਸ ਵਿੱਚ ਉਹਨਾਂ ਦੇ ਪਿਆਰੇ ਸਾਰੇ ਆਏ। ਕੀਰਤਨ ਹੋਇਆ ਤੇ ਤੁਰਨ ਲੱਗਿਆਂ ਰਾਏ ਨੇ ਆਖਿਆ, ਹੇ ਰੱਬੀ ਜੋਤ, ਮੈਨੂੰ ਆਗਿਆ ਕਰੋ ਜੋ ਮੈਂ ਤੁਸਾਂ ਲਈ ਕੀ ਕਰਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾ ਕੇ ਕੁਛ ਆਖਿਆ, ਜਿਸ ਦਾ ਭਾਵ ਇਹ ਸੀ ਕਿ ਜੇ ਤੂੰ ਮੰਨੇ ਤਾਂ ਮੇਰਾ ਇੱਕ ਹੁਕਮ ਹੈ, ਜਦੋਂ ਤੇਰਾ ਆਪਣਾ ਬਲ ਕੰਮ ਨਾ ਸਾਰ ਸਕੇ, ਦੋਵੇਂ ਹੱਥ ਜੋੜ ਕੇ ਕਰਤਾਰ ਦੀ ਸ਼ਰਨ ਪੈ ਜਾਵੇਂ। ਘਰੋਂ ਤੁਰ ਕੇ ਗੁਰੂ ਜੀ ਸੁਲਤਾਨਪੁਰ ਅੱਪੜੇ। ਬੇਬੇ ਨਾਨਕੀ ਮਿਲ ਕੇ ਬੜੀ ਪ੍ਰਸੰਨ ਹੋਈ। ਜੈ ਰਾਮ ਨੇ ਬੜਾ ਆਦਰ ਸਤਿਕਾਰ ਕੀਤਾ। 2-4 ਦਿਨ ਮਗਰੋਂ ਜੈ ਰਾਮ ਨਵਾਬ ਦੀ ਆਗਿਆ ਲੈ ਕੇ ਜਗਤ ਦੇ ਮਾਲਕ ਨੂੰ ਨਵਾਬ ਦੀ ਨੌਕਰੀ ਲਈ ਲੈ ਗਿਆ। ਨਵਾਬ ਨੇ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਆਖਿਆ, ਇਹ ਬਹੁ ਦਿਆਨਤਦਾਰ ਪੁਰਖ ਜਾਪਦਾ ਹੈ, ਭਲਾ ਹੈ, ਵਿਦਿਆ ਵਾਲਾ ਹੈ, ਮੇਰਾ ਕੰਮ ਚੰਗਾ ਕਰੇਗਾ, ਇਸ ਨੂੰ ਮੋਦੀਖਾਨੇ ਤੇ ਲਾਓ। ਸੋ ਮੋਦੀਖਾਨੇ ਦਾ ਕੰਮ ਸਪੁਰਦ ਹੋ ਗਿਆ। ਖਾਨ ਵੱਲੋਂ ਸਿਰੋਪਾਓ ਮਿਲਿਆ, ਕੁਛ ਅਲੂਫਾ ਅਰਥਾਤ ਰਸਦਾਂ ਮੁਕਰਰ ਹੋਈਆਂ ਤੇ ਕੁਛ ਤਲਬ। ਕੰਮ ਮੋਦੀ ਦਾ ਬਹੁਤ ਅੱਛਾ ਨਿਭਣ ਲੱਗਾ। ਸੱਚੇ ਤੇ ਸੁੱਚੇ ਹੱਥਾਂ ਵਿੱਚੋਂ ਜੋ ਕੁਛ ਹੁੰਦਾ ਹੈ ਸੋ ਸੋਹਣਾ ਹੁੰਦਾ ਹੈ। ਨਵਾਬ ਦਾ ਨੁਕਸਾਨ ਰੱਤੀ ਨਾ ਹੋਵੇ ਤੇ ਹਰੇਕ ਨੂੰ ਚੀਜ਼ ਪੂਰੀ ਤੇ ਚੰਗੀ ਮਿਲੇ। ਸਾਰੇ ਨੌਕਰ ਚਾਕਰ ਅਫਸਰ ਜਿਨ੍ਹਾਂ ਨੂੰ ਸਰਕਾਰੋਂ ਸਾਮਾਨ ਮਿਲਦੇ ਬੜੇ ਪ੍ਰਸੰਨ ਹੋਣ ਲੱਗੇ ਤੇ ਇਸ ਪ੍ਰਸੰਨਤਾਈ ਦੀਆਂ ਖ਼ਬਰਾਂ ਨਵਾਬ ਪਾਸ ਵੀ ਅੱਪੜ ਗਈਆਂ ਕਿ ਨਵਾਂ ਮੋਦੀ ਕੋਈ ਸੱਚ ਪੁੱਤਰ ਹੈ, ਪੂਰਾ ਜੋਖਦਾ ਹੈ, ਕਿਸੇ ਨੂੰ ਕਸਰ ਨਹੀਂ ਲਾਉਂਦਾ, ਹਰੇਕ ਨਾਲ ਇੱਕੋ ਜਿਹਾ ਵਰਤਦਾ ਹੈ ਤੇ ਸਰਕਾਰੀ ਮਾਲ ਵਿੱਚ ਕੋਈ ਪਹਿਮਾਨਗੀ ਨਹੀਂ ਕਰਦਾ, ਨਾ ਸਰਕਾਰ ਨਾਲ, ਨਾ ਪ੍ਰਜਾ ਨਾਲ ਤੇ ਨਾ ਅਹਿਲਕਾਰਾਂ ਨਾਲ। ਨਵਾਬ ਇਸ ਕਰਕੇ ਬਹੁਤ ਖੁਸ਼ ਹੋਇਆ ਤੇ ਪਿਆਰ ਕਰਨ ਲੱਗ ਪਿਆ ਤੇ ਆਪ ਦੀ ਆਖੀ ਕੋਈ ਗੱਲ ਹੋਵੇ ਸੋ ਮੰਨ ਲੈਂਦਾ। ਕਿਰਤ ਵਿੱਚ ਤਾਂ ਆਪ ਨੇ ਜਸ ਪਾਇਆ ਤੇ ਆਪਣਾ ਕੰਮ ਪੂਰਾ ਨਿਭਾਇਆ। ਦੂਜੇ ਪਾਸੇ ਆਪਣੇ ਰੱਬੀ ਰੰਗ ਨੂੰ ਰਤਾ ਨਹੀਂ ਵਿਸਰੇ। ਉਹ ਸੁਭਾਉ, ਉਹ ਸ਼ੌਕ, ਉਹ ਵਰਤਾਓ, ਪੈਰ ਰਾਤ ਰਹਿੰਦੇ ਉੱਠ ਕੇ ਬਣ ਨੂੰ ਚਲੇ ਜਾਣਾ। ਇੱਕ ਵੇਈਂ ਇੱਥੇ ਵਗਦੀ ਸੀ, ਉਸ ਵਿੱਚ ਇਸ਼ਨਾਨ ਕਰਕੇ ਸੂਰਜ ਚੜੇ ਤੱਕ ਆਪਣੇ ਪ੍ਰੀਤਮ ਵਾਹਿਗੁਰੂ ਦੇ ਰੰਗ ਵਿੱਚ ਉਸ ਬਣ ਵਿੱਚ ਮਗਨ ਬੈਠੇ ਰਹਿਣਾ। ਕਦੇ ਕਿਨਾਰੇ, ਕਦੇ ਕਿਸੇ ਸੋਹਣੀ ਬਰੇਤੀ ਵਿੱਚ ਦਿਨ ਚੜੇ ਕੱਪੜੇ ਪਹਿਣ ਕੇ ਤਿਲਕ ਲਾਏ ਕੇ ਦਫ਼ਤਰ ਵਿੱਚ ਜਾ ਕੇ ਆਪਣਾ ਲਿਖਣ ਪੜ੍ਹਨ ਦਾ ਮੋਦੀਖਾਨੇ ਦਾ ਕੰਮ ਕਰਨਾ। ਦੁਪਹਿਰ ਤੋਂ ਪਹਿਲਾਂ ਕੰਮ ਤੋਂ ਵਿਹਲਿਆਂ ਹੋ ਕੇ ਘਰ ਆਉਣਾ। ਪਰ ਇਸ ਕੰਮ ਕਰਨ ਦੇ ਵਕਤ ਵਿੱਚ ਵੀ ਅਨੇਕਾਂ ਸਮੇਂ ਐਸੇ ਆ ਜਾਣੇ ਕਿ ਆਪ ਦੇ ਨੈਣ ਹੋਰ ਰੰਗੇ ਹੋ ਜਾਣੇ ਤੇ ਤੇਰਾ ਤੇਰਾ ਦੀ ਧੁੰਨ ਵੱਜ ਜਾਣੀ। ਐਸੀ ਧੁੰਨ ਵੱਜਣੀ ਕਿ ਕਿੰਨਾ ਕਿੰਨਾ ਚਿਰ ਇਸੇ ਆਪਣੇ ਪ੍ਰੀਤਮ ਦੇ ਪਿਆਰ ਤਾਰ ਪਰੋਤੇ ਤੇ ਜਸ ਗਾਉਣ ਗਾਉਂਦੇ ਲੰਘ ਜਾਣ। ਪਰ ਕੰਮ ਆਪਣਾ ਪੂਰਾ ਫੇਰ ਵੀ ਘਰ ਆਉਣਾ। ਜੋ ਰਸਤਾ ਸਰਕਾਰੋਂ ਮਿਲਦੀ ਉਹ ਅੰਨ ਘਰ ਪੱਕਦਾ। ਬੇਬੇ ਸੁਲੱਖਣੀ ਜੀ ਹੁਣ ਇੱਥੇ ਆ ਗਏ ਹੋਏ ਸਨ। ਅੰਨ ਉਹਨਾਂ ਨੇ ਪਕਾਉਣਾ, ਪਰ ਜਦ ਆਪ ਨੇ ਘਰ ਆਉਣਾ ਕਈ ਸਰੀਰ ਨਾਲ ਆਉਣੇ ਤੇ ਪੱਕਾ ਅੰਨ ਸਭ ਨੂੰ ਛਕਾ ਦੇਣਾ। ਤਲਵੰਡੀ ਇਹ ਖ਼ਬਰਾਂ ਪੁੱਜਣ ਤੇ ਮਾਤਾ ਪਿਤਾ ਵੀ ਇੱਕ ਦੋ ਵਾਰੀ ਮਿਲ ਗਏ। ਪਰ ਸਭ ਤੋਂ ਪਹਿਲਾਂ ਆਪਣੇ ਪ੍ਰੀਤਮ ਦੇ ਜਸ ਗਾਉਣ ਵਾਲਾ ਸਖਾ ਮਰਦਾਨਾ ਆਇਆ। ਫਿਰ ਹੌਲੇ ਹੌਲੇ ਕਈ ਸਤਸੰਗੀ ਮਿੱਤਰ ਆ ਗਏ। ਕਈ ਹੋਰ ਤਲਵੰਡੀ ਵਾਸੀ ਜੋ ਉੱਥੇ ਹੀ ਆਪ ਦੇ ਸਤਸੰਗ ਨਾਲ ਪ੍ਰੀਤਮ ਵਾਹਿਗੁਰੂ ਦੇ ਪ੍ਰੇਮੀ ਹੋ ਗਏ ਸਨ ਤੇ ਆਪ ਨਾਲ ਪੂਰਾ ਪ੍ਰੇਮ ਰੱਖਦੇ ਸਨ ਆਉਣ ਲੱਗ ਪਏ। ਗੁਰੂ ਜੀ ਨੇ ਕਈਆਂ ਦਾ ਅੰਨ ਵਸਤਰ ਦਾ ਨਿਰਵਾਹ ਆਪਣੀ ਆਉਂਦਣ ਵਿੱਚੋਂ ਕੀਤਾ ਤੇ ਕਈਆਂ ਦੀਆਂ ਰਸਦਾਂ ਨਵਾਬ ਤੋਂ ਲਵਾ ਦਿੱਤੀਆਂ, ਕਈ ਨੌਕਰ ਕਰਾ ਦਿੱਤੇ। ਇਸ ਤਰ੍ਹਾਂ ਸੁਲਤਾਨਪੁਰੇ ਵਿੱਚ ਸਤਸੰਗ ਮੰਡਲ ਪੂਰੇ ਜੋਬਣਾ ਵਿੱਚ ਖੇਡ ਆਇਆ। ਕਈ ਰੱਬੀ ਬੰਦੇ ਸੁਲਤਾਨਪੁਰੇ ਵੀ ਚੰਦਨ ਦੀ ਵਾਸ਼ਨਾ ਨਾਲ ਮਹਿਕ ਉੱਠੇ। ਦੂਰੋਂ ਨੇੜੇ ਦੇ ਲੋਕ ਵੀ ਆਉਣ ਤੇ ਕਿਰਤਾਰਥ ਹੋਣ ਲੱਗ ਪਏ। ਬੜਾ ਅਨੁਪਮ ਠਾਠ ਵੱਜ ਗਿਆ।